ਅੱਜ ਦੀਆਂ ਮੁੱਖ ਖਬਰਾਂ ਵਿੱਚ ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਪੈਸੀਫਿਕ ਦੌਰੇ 'ਤੇ, ਜੰਗ ਵਿੱਚ ਰੂਸੀ ਫੌਜਾਂ ਦਾ ਹੋਇਆ ਭਾਰੀ ਨੁਕਸਾਨ, ਯੂਕਰੇਨ ਦਾ ਦਾਅਵਾ ਅਤੇ ਏਸ਼ੀਆ ਕੱਪ ਹਾਕੀ ਵਿੱਚ ਭਾਰਤ ਜਪਾਨ ਹੱਥੋਂ ਹਾਰਿਆ, ਅਗਲੇ ਦੌਰ 'ਚ ਪਹੁੰਚਣਾ ਹੋ ਸਕਦਾ ਹੈ ਹੁਣ ਮੁਸ਼ਕਿਲ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਅੱਜ ਤੋਂ ਆਪਣੇ 10 ਦਿਨਾਂ ਪੈਸੀਫਿਕ ਦੌਰੇ ਦੀ ਸ਼ੁਰੂਆਤ ਕੀਤੀ ਹੈ। ਦੌਰੇ ਦੇ ਪਹਿਲੇ ਪੜਾਅ ਤਹਿਤ ਉਹਨਾਂ ਦੀ ਫਿਜੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨੀਬਰਾਮਾ ਨਾਲ ਮੁਲਾਕਾਤ ਤੈਅ ਹੈ। ਆਸਟ੍ਰੇਲੀਅਨ ਗਲਿਆਰਿਆਂ 'ਚ ਇਸ ਦੌਰੇ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾ ਰਹੀ ਹੈ। ਸ਼੍ਰੀਮਤੀ ਵੋਂਗ ਦਾ ਇਹ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕਿ ਇੰਨੀ ਦਿਨੀ ਚੀਨ ਦੇ ਵਿਦੇਸ਼ ਮੰਤਰੀ ਦਾ ਡੈਲੀਗੇਟ ਵੀ ਪੈਸੀਫਿਕ ਮੁਲਕਾਂ ਦੇ ਦੌਰੇ 'ਤੇ ਹੈ, ਜਿੱਥੇ ਉਹਨਾਂ ਦੁਆਰਾ ਵਪਾਰ, ਸੁਰੱਖਿਆ ਅਤੇ ਸੰਚਾਰ ਖੇਤਰਾਂ 'ਚ ਕਈ ਸਮਝੌਤੇ ਕਰਨ ਦੀਆਂ ਕਨਸੂਆਂ ਨੇ। ਜ਼ਾਹਰਾ ਤੌਰ 'ਤੇ ਆਸਟ੍ਰੇਲੀਆ ਇਹਨਾਂ ਮੁਲਕਾਂ 'ਚ ਆਪਣੀ ਵਪਾਰਕ ਅਤੇ ਰਣਨੀਤਿਕ ਸਥਿਤੀ ਬਿਹਤਰ ਕਰਨ ਦੀ ਤਾਕ ਵਿੱਚ ਹੈ। ਇਸ ਦੌਰਾਨ ਟ੍ਰਾਈਰਰ ਜਿਮ ਚਾਮਰਸ ਨੇ ਚੀਨ ਨਾਲ ਸੰਬੰਧ ਬਿਹਤਰੀ ਵੱਲ ਪਹਿਲਕਦਮੀ 'ਤੇ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਚੀਨ ਨਾਲ ਚੰਗੇ ਸੰਬੰਧਾਂ ਦੀ ਉਹ ਆਸ ਰੱਖਦੇ ਨੇ, ਪਰ ਇਸ ਮਸਲੇ ਦੀਆਂ ਕਈ ਤੰਦਾਂ ਜੋ ਪਹਿਲਾਂ ਤੋਂ ਕਾਫ਼ੀ ਉਲਝੀਆਂ ਹੋਈਆਂ ਨੇ ਨੂੰ ਸੁਲਝਾਉਣ ਦੀ ਲੋੜ ਹੈ।
Our responsibility as the incoming government is to manage that complex relationship in a considered and sober fashion. If there is to be an improvement in relations, it makes sense to us for the first part of that, the first step, to be the removal of some of those sanctions and tariffs which are doing damage to our economy and to our employers and our exporters.
ਯੂਕਰੇਨ ਦਾ ਆਖਣਾ ਹੈ ਕਿ ਮੁਲਕ ਦੇ ਪੂਰਬੀ ਖਿੱਤੇ 'ਚ ਹੋਈ ਗਹਿਗਾ 'ਚ ਲੜਾਈ ਵਿੱਚ ਰੂਸੀ ਫੌਜਾਂ ਦਾ ਭਾਰੀ ਨੁਕਸਾਨ ਹੋਇਆ। ਕੀਵ ਅਤੇ ਖਾਰਕੀਵ 'ਤੇ ਕਬਜ਼ਾ ਕਰਨ 'ਚ ਅਸਫਲ ਰਹਿਣ ਪਿੱਛੋਂ ਹੁਣ ਰੂਸ ਦਾ ਧਿਆਨ ਡੋਨਬਾਸ ਅਤੇ ਡੋਨੈਸਕ ਅਤੇ ਲੁਹਾਂਸਕ ਸੂਬਿਆਂ 'ਤੇ ਹੈ, ਜਿੱਥੇ ਉਹ ਯੂਕਰੇਨੀਅਨ ਫੌਜਾਂ ਦੀ ਚੁਤਰਫਿਓਂ ਘੇਰਾਬੰਦੀ ਕਰਨ ਦੀ ਤਾਕ 'ਚ ਹੈ। ਉੱਧਰ ਯੂਕਰੇਨ ਦੀਆਂ ਫੌਜਾਂ ਦੇ ਇੱਕ ਤਰਜਮਾਨ ਮੁਤਾਬਕ ਰੂਸ ਨੂੰ ਇਸ ਕਾਰਵਾਈ ਦੌਰਾਨ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।
Over the past 24 hours, 9 attacks by Russian invaders were repelled in the Donetsk and Luhansk directions. 3 tanks, 8 artillery systems, 18 units of armored combat vehicles, a special armored vehicle and 1 unit of other vehicles were destroyed. Air defense units in the indicated direction destroyed 6 Orlan 10 UAVs and 1 Zala tactical unmanned aerial system.
ਮੋਲਡੋਵਾ ਅਤੇ ਜਾਰਜੀਆ ਨੇ ਯੂਰਪੀਅਨ ਸੰਘ ਦਾ ਹਿੱਸਾ ਬਣਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਦੋਨੋਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਅਜਿਹਾ ਰੂਸ ਦੁਆਰਾ ਯੂਕਰੇਨ ਨਾਲ ਕੀਤੀ ਧੱਕੇਸ਼ਾਹੀ ਤੋਂ ਬਾਅਦ ਸੋਚਿਆ ਗਿਆ। ਇਸ ਦੌਰਾਨ ਆਸਟਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ੈਲਨਬਰਗ ਨੇ ਰੂਸੀ ਕਾਰਵਾਈ ਦੇ ਇਵਜ਼ ਵਿੱਚ ਯੂਰਪੀਅਨ ਸੰਘ ਨੂੰ ਅੱਜ ਦੇ ਸਮੇਂ ਦੀ ਇੱਕ ਅਹਿਮ ਕੜੀ ਦੱਸਿਆ।
And I believe the European Union has to get its act together. We are entering a more confrontational phase, and this will take years, if not decades. And it's in politics there's no vacuum. It's either we export security and stability in our model of life, or we are faced with somebody else's model of life.
UK vich covid talabandi duran pradhan mantri Boris Johnson te hor uch adhikariyan vallon kitiyan gaiyan partiyan ajay vi sawalan de ghere ch ne. ਪਾਰਟੀਗੇਟ ਰਿਪੋਰਟ ਤਹਿਤ ਇਹਨਾਂ ਉੱਚ ਅਧਿਕਾਰੀਆਂ ਨੂੰ ਆਪਣੀਆਂ ਗੈਰ ਜ਼ਿੰਮੇਵਾਰਾਨਾ ਹਰਕਤਾਂ ਦੀ ਜ਼ਿੰਮੇਵਾਰੀ ਲੈਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਇਸ ਦੌਰਾਨ ਯੂਕੇ ਦੇ ਇਨਵਾਇਰਮੈਂਟ ਸੈਕਟਰੀ ਜਾਰਜ ਯੂਸਟਾਈਸ ਨੇ ਸਕਾਈ ਨਿਊਜ਼ ਨਾਲ ਗੱਲ ਕਰਦਿਆਂ ਆਖਿਆ ਕਿ ਪਾਰਟੀਗੇਟ 'ਤੇ ਚੱਲਦਿਆਂ ਲੋਕ ਰੋਹ ਅੱਗੇ ਝੁਕਦਿਆਂ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
It's not just the optics, it's understandable that people will feel anger because there were instances, yes, where people, you know, couldn't attend funerals of close friends, that couldn't visit loved ones. And of course, we absolutely recognize that. The Prime Minister recognizes that. That's why he has apologized for the failings of number 10 and for his own part in that.
Australia vich aaj stolen generation de maddenazar qaumi maafi dihaada manaya ja reha hai. 1910 ਤੋਂ 1970 ਦੇ ਦੌਰ 'ਚ ਆਦਿਵਾਸੀ ਭਾਈਚਾਰੇ ਦੇ ਪਰਿਵਾਰਾਂ ਨੂੰ ਮੌਕੇ ਦੀਆਂ ਹਕੂਮਤਾਂ ਵੱਲੋਂ ਬੁਰੀ ਤਰ੍ਹਾਂ ਤੋੜਿਆ ਗਿਆ ਸੀ। ਮਾਪਿਆਂ ਅਤੇ ਬੱਚਿਆਂ ਨੂੰ ਜ਼ਾਲਮਾਨਾ ਢੰਗ ਨਾਲ ਅਲੱਗ ਥਲੱਗ ਕਰ ਦਿੱਤਾ ਗਿਆ ਸੀ, ਅੱਡ ਰਹਿਣ ਲਈ ਮਜਬੂਰ ਕੀਤਾ ਗਿਆ ਸੀ। ਇਸ ਸ਼ਰਮਨਾਕ ਵਰਤਾਰੇ ਦੇ ਚੱਲਦਿਆਂ ਅੱਜ ਦਾ ਦਿਨ ਕੌਮੀ ਮਾਫ਼ੀ ਦਿਹਾੜੇ ਤਹਿਤ ਸੋਗ ਵਜੋਂ ਮਨਾਇਆ ਜਾਂਦਾ ਹੈ। ਭਾਵੇਂ ਇਹਨਾਂ ਸਟੋਲਨ ਜਨਰੇਸ਼ਨ ਜਾਂ ਪੁਸ਼ਤਾਂ ਦੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਚੱਲਦਿਆਂ ਸਰਕਾਰੀ ਭੱਤੇ ਅਤੇ ਮੁਆਵਜ਼ੇ ਦਿੱਤੇ ਗਏ ਨੇ, ਪਰ ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਅਜੇ ਵੀ ਬਹੁਤ ਸਾਰੇ ਪਰਿਵਾਰ ਇਸ ਤੋਂ ਵਾਂਝੇ ਹਨ। ਪੱਛਮੀ ਆਸਟ੍ਰੇਲੀਆ ਤੋਂ ਆਦਿਵਾਸੀ ਭਾਈਚਾਰੇ ਦੇ ਨੁਮਾਇੰਦੇ ਜਿਮ ਮੋਰਿਸਨ ਨੇ ਇਸ ਸਿਲਸਿਲੇ 'ਚ ਮੁਆਵਜ਼ੇ ਲਈ ਕੋਈ ਸਰਕਾਰੀ ਸਕੀਮ ਨਿਯਤ ਕਰਨ ਦੀ ਗੱਲ ਆਖੀ ਹੈ।
State governments and the national government should be ashamed that so little has happened since the handing down of the report in 1997 and so few of the 54 recommendations have been implemented. And we're now feeling the impact of removal still. And when you think of Western Australia, the population of stolen generation peoples and their descendants are more than half of the population. The equity issues are not improving.
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਜਪਾਨ ਦੀ ਟੀਮ ਨੇ ਭਾਰਤ ਨੂੰ 5-2 ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨਾਲ ਸ਼ੁਰੂਆਤੀ ਮੁਕਾਬਲਾ ਡਰਾਅ ਰਹਿਣ ਮਗਰੋਂ ਇਸ ਵੱਡੀ ਹਾਰ ਕਾਰਨ ਭਾਰਤੀ ਟੀਮ ਦਾ ਅਗਲਾ ਰਾਹ ਹੁਣ ਸੌਖਾ ਨਹੀਂ ਹੋਵੇਗਾ। ਭਾਰਤੀ ਟੀਮ ਜੇ ਅਗਲੇ ਮੁਕਾਬਲੇ 'ਚ ਇੰਡੋਨੇਸ਼ੀਆ ਨੂੰ ਹਰਾ ਵੀ ਦਿੰਦੀ ਹੈ ਤਾਂ ਵੀ ਉਸ ਲਈ ਨੌਕਆਊਟ 'ਚ ਪਹੁੰਚਣਾ ਹੁਣ ਮੁਸ਼ਕਲ ਜਾਪਦਾ। ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਟੈਸਟ ਦਰਜਾਬੰਦੀ ਵਿੱਚ ਸਿਖਰਲੇ 10 ਸਥਾਨਾਂ 'ਚ ਕੋਈ ਤਬਦੀਲੀ ਨਹੀਂ ਹੋਈ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਮਾਰਨਸ ਲਬੂਸ਼ੇਨ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਦਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਕ੍ਰਮਵਾਰ 8ਵੇਂ ਅਤੇ 10ਵੇਂ ਥਾਂ 'ਤੇ ਬਣੇ ਹੋਏ ਨੇ। ਗੇਂਦਬਾਜ਼ਾਂ ਦੀ ਸੂਚੀ ਵਿੱਚ ਪੈਟ ਕਮਿੰਸ ਪਹਿਲੇ ਅਤੇ ਭਾਰਤੀ ਗੇਂਦਬਾਜ਼ ਰਵੀ ਚੰਦਰ ਐਸ਼ਵਿਨ ਦੂਜੇ ਅਤੇ ਜਸਪ੍ਰੀਤ ਬੁਮਰਾਹ ਤੀਜੀ ਥਾਂ 'ਤੇ ਨੇ। ਆਲਰਾਊਂਡਰਾਂ ਦੀ ਸੂਚੀ 'ਚ ਭਾਰਤ ਦਾ ਰਵਿੰਦਰ ਜਡੇਜਾ ਪਹਿਲੇ ਥਾਂ 'ਤੇ ਬਣਿਆ ਹੋਇਆ ਹੈ। ਇਹਨਾਂ ਖੇਡ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ, ਪਾਕਿਸਤਾਨ ਦੇ 143 ਰੁਪਏ 53 ਪੈਸੇ ਅਤੇ ਅਮਰੀਕਾ ਦੇ 71 ਸੈਂਟ ਦੇ ਬਰਾਬਰ ਅੰਕਿਆ ਗਿਆ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮ ਮਾਹਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ। ਐਡੀਲੇਡ, ਮੈਲਬਰਨ ਅਤੇ ਹੋਬਰਟ ਵਿੱਚ ਮੀਂਹ ਗਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 19, 17 ਅਤੇ 16 ਡਿਗਰੀ। ਕੈਨਬਰਾ 'ਚ ਸਵੇਰੇ ਕੋਹਰਾ, ਫਿਰ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 17 ਡਿਗਰੀ। ਵਲਨਗੋਂਗ ਅਤੇ ਸਿਡਨੀ 'ਚ ਬੱਦਲਵਾਈ ਰਹਿਣ ਦੀ ਇਮਕਾਨ ਨੇ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਨਿਊਕਾਸਲ 'ਚ ਸਵੇਰੇ ਧੁੰਦ ਪੈ ਸਕਦੀ ਹੈ, ਫਿਰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਬ੍ਰਿਸਬੇਨ 'ਚ ਲੱਗੀਆਂ ਬਾਰਿਸ਼ਾਂ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 23 ਡਿਗਰੀ। ਕੇਨਸ ਵਿੱਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਅਤੇ ਡਾਰਵਿਨ 'ਚ ਧੁੱਪੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।